ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਢੋਡੀ ਮਹਲਾ ਚੌਥਾ ਘਰ ਪਹਿਲਾ ਹਰ ਦਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਾਹੁਰ ਨਾ ਭਵ ਜਲ ਫੇਰਾ ਹਰ ਦਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਾਹੁਰ ਨਾ ਭਵ ਜਲ ਫੇਰਾ ਰਹਾਉ ਮੇਰਾ ਹੀਰਾ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਬਬੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਿਖੇਰਾ ਬਬੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਿਖੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੋਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਨਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਬਹੁਤ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰ ਹੋ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦੇ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ, ਸ੍ਰੀ ਮੁੱਖ ਵਾਕ ਦੀ ਵਿਚਾਰ ਕਰਨ ਤੋਂ ਪਹਿਲਾਂ, ਕਿਉਂਕਿ ਅੱਜ ਸਤਵੇਂ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕੀਤੀ ਹੈ, ਹੱਕ ਪਰਵਰ ਹੱਕ ਕੇਸ਼ ਗੁਰਕਰਤਾ ਹਰ ਰਾਏ ਸੁਲਤਾਨ ਹਮ ਦਰਵੇਸ਼ ਗੁਰਕਰਤਾ ਹਰ ਰਾਏ, ਐਸੇ ਦੀਨ ਦਿਆਲ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਣ ਦਾ ਦਿਹਾੜਾ ਹੈ। ਉਸ ਸੰਬੰਧ ਦੇ ਵਿੱਚ ਕੁਝ ਵਿਚਾਰਾਂ ਆਪਾਂ ਸਾਂਝੀਆਂ ਕਰਨੀਆਂ ਹਨ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਜੋ ਕਿ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਸਨ, ਵੱਡੇ ਸਨ ਬਾਬਾ ਧੀਰ ਮੱਲ ਜੀ, ਛੋਟੇ ਸਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ। ਔਰ ਹਮੇਸ਼ਾ ਦਾਦਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਰਿਹਾ ਕਰਦੇ ਸਨ ਅਤੇ ਜਦ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਧਰੇ ਵਿਚਰਦੇ, ਗੁਰੂ ਹਰਿਰਾਇ ਸਾਹਿਬ ਜੀ ਉਦੋਂ ਵੀ ਉਹਨਾਂ ਦੇ ਪਿੱਛੇ ਪਿੱਛੇ ਨਾਲ ਨਾਲ ਰਿਹਾ ਕਰਦੇ ਸਨ। ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ, ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜਿੱਥੇ ਬਾਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਟਹਿਲ ਰਹੇ ਸਨ, ਸਤਿਗੁਰਾਂ ਦੇ ਨਾਲ ब्रह्म ज्ञानी बाबा बुढ़ा साहब जी के सपुत्र भाई भाना साहब जी राय जोत जी अते होर बहुत सारे गुरसिख नाल सन। गुरु हर राय साहब महाराज जी भी छोटी अवस्था दे विच सतगुरु पातशाह महाराज जी दे पिछे पिछे जा रहे सन। इतिहास के मुताबक गुरु हर राय साहब महाराज जी ने 100 पल्लिया वाला जो चोला सी वह पहनिया होया सी। और जिस वक्त गुरु हरगोबिंद साहब महाराज जी एक फुल की तारीफ कर रहे सन भी बहुत सुंदर है, बहुत कोमल है, बहुत खुशबूदार है, इस तरह तारीफ करते करते जब अगे लंघ जाते हैं तो गुरु हर राय साहब महाराज जी के चोले दे नाल अड़ के वो जो फुल सी टुट के हेठां गिर जाता है। बाग दे विचों विचर के जब गुरु हरगोबिंद साहब महाराज जी वापस आते हैं आके देखते हैं कि वह फुल टुटा पिया है, पुछते हैं कि फुल किसने तोड़िया है, तो एक सेवक ने गुरु हरगोबिंद साहब महाराज जी को सारी वार्ता दस दी। बई गुरु हर राय साहब महाराज जी के चोले के नाल अड़ के फुल टुटिया है। गुरु हरगोबिंद साहब महाराज जी आखन लगे कि बेटा दामन संकोच के चलो, जेकर चोला खुला चोला वड्डा पाउणा है तो उसनू संकोच के भी चलना चाहिदा है। ये एक प्रकार दी हजूर सचे पातशाह जी ने कसवटी लगाई सी, क्योंकि वड्डियां दातां देन वास्ते जड़े वड्डे पुरश सत पुरश होया करते हैं वह कुछ कसवटियां लगाया करते हैं। भगतों के वचन हैं कबीर कसौटी राम की झूठा टिकै ना कोए, राम कसौटी सो सहै जो मर जीवा होए। गुरु हर राय साहब महाराज जी का हिरदा भी बहुत कोमल सी, इन्होंने देख के अपनी भुल गलती की मुआफी मंगी और नेत्रां दे विचों जल भी आ गया। असल दे विच एक इशारा सी कि संसार दे जीवां दा जिहड़ा दिल है जिहड़ा हिरदा है वह फुल दी तरह कोमल होया करदा है। सतपुरशां दा काम संसार दे जीवां नूं जोड़ना हुंदा है, तोड़ना नहीं हुंदा। जोड़न वर्गा कोई पुन नहीं, तोड़न वर्गा कोई पाप नहीं, जिहड़े किसी नूं तोड़ देंदे हन। भाई साहब भाई वीर सिंह जी के बड़े सोहने बचन हैं, वो कहिंदे डाली नालों तोड़ ना सानू, असा हट महक दी लाई, लखां गाहक सुंगे आके खाली एक ना जाई। जे तू इकला तोड़ लै गया एक जोगा रह जासा, ओ भी पलक झलकदा मेला रूप महक खिंड जाई। भगत फरीद जी दे पावन बाणी दे अंदर वचन हन, एक फिक्का ना गाल आए सबना मैं सच्चा धनी, हियाओ न कही ठाहे मानक सब अमोल वे। सबना मन मानक ठाहन मूल मचांगवा, जे ताओ पिरिया दी सिक हियाओ न ठाहे कहीदा। ਕਹਿੰਦੇ ਜੇ ਪਿਆਰੇ ਦੇ ਨਾਲ ਮਿਲਣ ਦੀ ਸਿੱਖ ਹੈ ਇੱਛਾ ਹੈ ਫਿਰ ਖਿਆਲ ਰੱਖੀ ਕਿਸੇ ਦਾ ਦਿਲ ਜਿਹੜਾ ਹੈ ਨਾ ਉਹ ਤੇਰੇ ਕੋਲੋਂ ਟੁੱਟਣਾ ਨਹੀਂ ਚਾਹੀਦਾ। ਸਾਧ ਸੰਗਤ ਜੀ ਇਹ ਗੁਰਸਿੱਖੀ ਦੀ ਜਿਹੜੀ ਮਾਣ ਮਰਯਾਦਾ ਹੈ ਬੜੀ ਅਜੀਬੋ ਗਰੀਬ ਹੈ। ਇੱਕ ਪਾਸੇ ਐਸੇ ਗੁਣ ਸਿਖਾਏ ਜਾਂਦੇ ਹਨ ਵੀ ਕਿਸੇ ਨੂੰ ਤੋੜਨਾ ਨਹੀਂ, ਦੂਸਰੇ ਪਾਸੇ ਇਹ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦੁਸ਼ਟ ਨੂੰ ਸੋਧਣ ਵਾਸਤੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਪੈ ਜਾਵੇ ਦਲੀਲ ਅਪੀਲ ਕੰਮ ਨਾ ਕਰੇ ਫਿਰ ਜਾਇਜ਼ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਚੂੰਕਾਰ ਅਜ ਹਮਾਂ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇੱਕ ਪਾਸੇ ਕਿਹਾ ਗਿਆ ਹੈ ਕਿ ਜੇਕਰ ਫੁੱਲ ਵੀ ਟੁੱਟ ਜਾਵੇ ਹਰਾਮ ਹੈ, ਦੂਸਰੇ ਪਾਸੇ ਕਿਹਾ ਗਿਆ ਹੈ ਕਿ ਜੇਕਰ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਕੇ ਦੁਸ਼ਟ ਦਾ ਸਿਰ ਵੀ ਲਾਹ ਦਿੱਤਾ ਜਾਵੇ ਉਹ ਵੀ ਹਲਾਲ ਹੈ, ਉਹ ਵੀ ਜਾਇਜ਼ ਹੈ। ਸਾਧ ਸੰਗਤ ਜੀ ਤਿੰਨ ਤਰ੍ਹਾਂ ਦੇ ਧਾਰਮਿਕ ਪੁਰਸ਼ ਹੋਇਆ ਕਰਦੇ ਹਨ। ਇੱਕ ਐਸੇ ਜਿਹੜੇ ਸੰਸਾਰ ਦੇ ਵਿੱਚ ਤਲਵਾਰ ਚਲਾਉਂਦੇ ਹਨ, ਇੱਕ ਐਸੇ ਜਿਹੜੇ ਆਪਣੇ ਜੀਵਨ ਦੇ ਵਿੱਚ ਤਲਵਾਰ ਨੂੰ ਸਹਾਰ ਲੈਂਦੇ ਹਨ। ਕਿਉਂਕਿ ਸ਼੍ਰੀ ਚਮਕੌਰ ਸਾਹਿਬ ਜੀ ਦੇ ਜੰਗ ਦੇ ਮੈਦਾਨ ਦੇ ਵਿੱਚ ਜਦ ਵਿਚਾਰ ਹੋਏ ਕਿ ਬਾਬਾ ਜੁਝਾਰ ਸਿੰਘ ਜੀ ਦੀ ਉਮਰ ਬਹੁਤ ਛੋਟੀ ਹੈ, ਤਾਂ ਸਾਧ ਸੰਗਤ ਜੀ ਬਾਬਾ ਜੁਝਾਰ ਸਿੰਘ ਜੀ ਨੇ ਬਚਨ ਕੀਤੇ ਸਨ ਕਿ ਲੜਨਾ ਨਹੀਂ ਆਤਾ ਮੁਝੇ ਮਰਨਾ ਤੋਂ ਆਤਾ ਹੈ। ਗੁਰੂ ਅਰਜਨ ਸਾਹਿਬ ਜੀ ਤਲਵਾਰ ਨੂੰ ਸਹਾਰਦੇ ਹਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਲਵਾਰ ਚਲਾਉਂਦੇ ਹਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਤਲਵਾਰ ਨੂੰ ਸਹਾਰਦੇ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਲਵਾਰ ਨੂੰ ਚਲਾਉਂਦੇ ਹਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤਲਵਾਰ ਨੂੰ ਸਹਾਰਦੇ ਹਨ, ਬਾਬਾ ਦੀਪ ਸਿੰਘ ਜੀ ਤਲਵਾਰ ਨੂੰ ਚਲਾਉਂਦੇ ਹਨ। ਦੋ ਤਰ੍ਹਾਂ ਦਾ ਜੀਵਨ ਇਹ ਹੈ, ਇੱਕ ਤਲਵਾਰ ਨੂੰ ਚਲਾਉਣਾ, ਇੱਕ ਤਲਵਾਰ ਨੂੰ ਸਹਾਰਨਾ। ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਜੀਵਨ ਨਾ ਹੋਵੇ, ਨਾ ਤਲਵਾਰ ਚਲਾਉਣੀ ਜਾਣਦੇ ਹੋਣ ਨਾ ਤਲਵਾਰ ਨੂੰ ਸਹਾਰਨਾ ਹੀ ਜਾਣਦੇ ਹੋਣ, ਫਿਰ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਅਖਵਾਉਣ ਦੀ ਕੀ ਲੋੜ ਹੈ। ਇੱਕ ਗੁਣ ਤਾਂ ਹੋਣਾ ਚਾਹੀਦਾ ਹੈ। ਸਤਿਗੁਰਾਂ ਨੇ ਧਰਮ ਨੀਤੀ ਅਤੇ ਰਾਜਨੀਤੀ ਨੂੰ ਜੋੜਿਆ ਹੈ ਅਤੇ ਹੁਕਮ ਕੀਤਾ ਹੈ ਕਿ ਜਿਹੜੀ ਧਰਮ ਨੀਤੀ ਹੈ ਉਹ ਅਗਵਾਈ ਕਰੇ, ਜਿਹੜੀ ਰਾਜਨੀਤੀ ਹੈ ਉਹ ਪਿੱਛੇ ਚੱਲੇ। ਜਦ ਜਦ ਵੀ ਰਾਜਨੀਤੀ ਨੇ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਾਰਾ ਮਾਮਲਾ ਉਲਝ ਕੇ ਰਹਿ ਗਿਆ, ਸਾਰੀ ਵਿਵਸਥਾ ਅਸਤ ਵਿਵਸਥ ਹੋ ਗਈ। ਸੋ ਸਾਧ ਸੰਗਤ ਜੀ, ਇੱਥੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ ਬਚਨ ਕੀਤਾ ਸੀ। ਇੱਕ ਤੀਸਰੀ ਤਰ੍ਹਾਂ ਦਾ ਜੀਵਨ ਹੈ ਜਿੱਥੇ ਨਾ ਤਲਵਾਰ ਚਲਾਉਣੀ ਪੈਂਦੀ ਹੈ, ਨਾ ਤਲਵਾਰ ਸਹਾਰਨੀ ਹੀ ਪੈਂਦੀ ਹੈ। ਐਸਾ ਜੀਵਨ ਸਾਧ ਸੰਗਤ ਜੀ ਬਹੁਤ ਸਾਰੇ ਸੰਤਾਂ ਭਗਤਾਂ ਨੇ ਜੀਵਿਆ, ਗੁਰੂ ਹਰਿਰਾਇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਸੇ ਪ੍ਰਕਾਰ ਦਾ ਜੀਵਨ ਜੀਵਿਆ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਚਨ ਸਨ। ਜਿਸ ਵਕਤ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਹੁੰਦੇ ਹਨ ਉਸ ਵਕਤ ਇਹ ਬਚਨ ਕੀਤੇ ਸਨ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ, ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹਜ਼ੂਰ ਸੱਚੇ ਪਾਤਸ਼ਾਹ ਮੈਨੂੰ ਕੀ ਹੁਕਮ ਹੈ। ਤਾਂ ਸਤਿਗੁਰੂ ਜੀ ਆਖਣ ਲੱਗੇ ਕਿ 2200 ਘੋੜ ਸਵਾਰ ਹਮੇਸ਼ਾ ਤਿਆਰ ਬਰ ਤਿਆਰ ਨਾਲ ਰੱਖਣਾ ਹੋਵੇਗਾ, ਪਰ ਕਿਸੇ ਦੇ ਉੱਪਰ ਹਮਲਾਵਰ ਨਹੀਂ ਹੋਣਾ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇਕਰ ਕੋਈ ਹਮਲਾਵਰ ਹੋ ਕੇ ਆ ਜਾਵੇ ਫੇਰ? ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਸਨ ਵੀ ਜਿਹੜਾ ਤੁਹਾਡੇ ਉੱਪਰ ਹਮਲਾਵਰ ਹੋ ਕੇ ਆ ਜਾਵੇਗਾ ਨਾ, ਉਹ ਗਲੇ ਦੀ ਤਰ੍ਹਾਂ ਗਲ ਜਾਵੇਗਾ, ਤੁਹਾਡੇ ਤੱਕ ਪਹੁੰਚ ਨਹੀਂ ਸਕੇਗਾ। ਦੇਖੋ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਨ, ਬਹੁਤ ਸਾਰੇ ਇਸ ਤਰ੍ਹਾਂ ਦੇ ਘਟਨਾਵਾਂ ਗੁਰੂ ਘਰ ਦੇ ਵਿੱਚ ਵਾਪਰੀਆਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ, ਜਿਹੜੇ ਚੜ ਕੇ ਆਏ ਰਾਹ ਵਿੱਚ ਹੀ ਰਹਿ ਗਏ। ਕਈ ਮਹਾਂਪੁਰਸ਼ ਸਤ ਪੁਰਸ਼ ਕਿਸੇ ਦੇ ਉੱਪਰ ਹੱਥ ਨਹੀਂ ਚੁੱਕਦੇ, ਪਰ ਜੇਕਰ ਕੋਈ ਉਹਨਾਂ ਦੇ ਉੱਪਰ ਹੱਥ ਚੁੱਕਣ ਦੀ ਕੋਸ਼ਿਸ਼ ਕਰੇ, ਪਰਮਾਤਮਾ ਉਹਨਾਂ ਦੇ ਹੱਥ ਤੋੜ ਕੇ ਰੱਖ ਦਿੰਦਾ ਹੈ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਜੀਵਨ ਜੀਵਿਆ। ਸੂਰਜ ਪ੍ਰਕਾਸ਼ ਦੇ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਚਨ ਕੀਤੇ ਹਨ, ਸੀਖ ਪਿਤਾਮੇ ਕੀ ਨਾ ਵਿਸਾਰੇ, ਸ੍ਰੀ ਹਰਿ ਰਾਇ ਪ੍ਰਤੱਗਿਆ ਧਾਰੀ। ਕਹਿੰਦੇ ਦਾਦਾ ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਪੱਲੇ ਦੇ ਨਾਲ ਬੰਨ ਲਿਆ। ਦੇਖੋ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕਾਂ ਅਨੁਸਾਰ ਆਪਾਂ ਵੀ ਗੁਰੂ ਦੇ ਬਚਨ ਸੁਣਦੇ ਹਾਂ, ਕਿੰਨੇ ਕੁ ਆਪਣੇ ਪੱਲੇ ਦੇ ਨਾਲ ਬੰਨਦੇ ਹਾਂ। ਇੱਕ ਪਾਸੇ ਸੁਣ ਛੱਡੀ ਦੇ ਹਨ, ਦੂਸਰੇ ਕੰਨ ਥਾਣੀ ਕੱਢ ਛੱਡੀ ਦੇ ਹਨ, ਪਰ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਉਹਨਾਂ ਨੂੰ ਘੁੱਟ ਕੇ ਪੱਲੇ ਦੇ ਨਾਲ ਬੰਨ੍ਹ ਲਿਆ। ਸਾਰੀ ਜ਼ਿੰਦਗੀ ਜਦ ਵੀ ਚੱਲਦੇ ਸਨ ਇੱਕ ਹੱਥ ਦੇ ਨਾਲ ਆਪਣੇ ਚੋਲੇ ਨੂੰ ਪਕੜ ਕੇ ਚੱਲਿਆ ਕਰਦੇ ਸਨ। ਸੀਖ ਪਿਤਾਮੇ ਕੀ ਨਾ ਵਿਸਾਰੇ, ਸ੍ਰੀ ਹਰਿ ਰਾਇ ਪ੍ਰਤੱਗਿਆ ਧਾਰੀ। ਤੋ ਸਾਧ ਸੰਗਤ ਜੀ, ਭਾਵੇਂ ਸਤਿਗੁਰਾਂ ਦੇ ਤਿੰਨ ਸਪੁੱਤਰ ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਸਨ, ਲੇਕਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੋਤਰੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ ਅੱਜ ਦੇ ਦਿਨ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਮੂਹ ਸੰਗਤਾਂ ਨੂੰ ਬੁਲਾ ਕੇ ਦੀਵਾਨ ਸਜਾਏ ਗਏ। ਔਰ ਜਿਹੜੀ ਮਾਣ ਮਰਯਾਦਾ ਚੱਲਦੀ ਆਉਂਦੀ ਹੈ, ਪੰਜ ਪੈਸੇ ਅਤੇ ਨਾਰੀਅਲ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਸਨਮੁਖ ਰੱਖ ਕੇ ਉਹਨਾਂ ਨੂੰ ਤਖ਼ਤ ਦੇ ਉੱਪਰ ਬਿਠਾਲ ਕੇ ਤਿੰਨ ਪ੍ਰਕਰਮਾ ਕਰਕੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਸਨਮੁਖ ਮੱਥਾ ਟੇਕ ਦਿੱਤਾ। ਕਿਉਂਕਿ ਕਾਇਆ ਬਦਲਦੀ ਰਹੀ ਹੈ, ਜੋਤ ਜੁਗਤ ਉਹੀ ਚੱਲਦੀ ਰਹੀ ਹੈ, ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਔਰ ਵਿਦਵਾਨਾਂ ਦਾ ਵਿਚਾਰ ਹੈ ਕਿ ਇੱਥੇ ਇੱਕ ਬੜੀ ਸੁੰਦਰ ਅਜੀਬੋ ਗਰੀਬ ਵਾਰਤਾ ਹੋਈ। ਪਹਿਲਾਂ ਜਿੱਥੇ ਸਤਿਗੁਰਾਂ ਦੇ ਸਪੁੱਤਰ ਉਹ ਕੋਈ ਕੰਨ ਮੁਰੱਟੀਏ ਮੋਢਾ ਮੋੜ ਜਾਂਦੇ ਸਨ, ਕੋਈ ਚਲੇ ਜਾਂਦੇ ਸਨ, ਪਰ ਇੱਥੇ ਸਤਿਗੁਰਾਂ ਦੇ ਤਿੰਨੇ ਸਪੁੱਤਰਾਂ ਨੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਦਿੱਤਾ ਸੀ ਸਤਿਗੁਰਾਂ ਦਾ ਹੁਕਮ ਮੰਨ ਕੇ। ਔਰ ਸਾਧ ਸੰਗਤ ਜੀ, ਗੁਰੂ ਘਰ ਦੀ ਜੋ ਮਾਣ ਮਰਯਾਦਾ ਚੱਲਦੀ ਆ ਰਹੀ ਸੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਤੁਸੀਂ ਗੁਰੂ ਹਰਿਰਾਇ ਸਾਹਿਬ ਜੀ ਦੇ ਮਸਤਕ ਦੇ ਉੱਪਰ ਜੋ ਟਿੱਕਾ ਹੈ ਨਾ ਉਹ ਲਗਾਉਣਾ ਕਰੋ। ਚੰਦਨ ਅਤੇ ਕੇਸਰ ਨੂੰ ਮਿਲਾ ਕੇ ਭਾਈ ਭਾਨਾ ਸਾਹਿਬ ਜੀ ਨੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਮਸਤਕ ਦੇ ਉੱਪਰ ਗੁਰਤਾ ਗੱਦੀ ਦਾ ਟਿੱਕਾ ਲਗਾਇਆ। ਸੋ ਸਾਧ ਸੰਗਤ ਜੀ, ਇਹ ਪਾਵਨ ਪਵਿੱਤਰ ਦਿਹਾੜਾ ਅੱਜ ਜੋ ਸਮੁੱਚੀਆਂ ਹੀ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਸਹਿਤ ਮਨਾ ਰਹੀਆਂ ਹਨ, ਬਹੁਤ ਬਹੁਤ ਸਮੁੱਚੀਆਂ ਹੀ ਸੰਗਤਾਂ ਨੂੰ ਵਧਾਈਆਂ। ਆਓ ਜੋ ਅੱਜ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਪਵਿੱਤਰ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆਂ ਰਸਨਾ ਨੂੰ ਕਰੋ ਪਵਿੱਤਰ। ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ,
ਸਭ ਤੋਂ ਪਹਿਲੇ ਮੂਲ ਰੂਪ ਦੇ ਵਿੱਚ ਜੋ ਮੰਗਲ ਹੈ ਉਹ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ, ਸਾਰੀ ਕਾਰ ਕਰਨ ਵਾਲਾ ਉਹ ਇੱਕ ਹੀ ਹੈ।
ਸਤਿਨਾਮ,
ਜਿਸ ਦਾ ਨਾਮ ਸਦੀਵੀ ਹੈ, ਸੱਚਾ ਹੈ, ਸਦਾ ਵਾਸਤੇ ਕਾਇਮ ਹੈ।
ਕਰਤਾ ਪੁਰਖ,
ਉਹ ਵਾਹਿਗੁਰੂ ਪਰਮੇਸ਼ਰ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਅਤੇ ਵਿੱਚ ਵਿਆਪਕ ਹੈ।
ਭਾਉ,
ਭਾਉ ਤੋਂ ਰਹਿਤ ਹੈ, ਜਿਸ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਦਾ ਕੋਈ ਭਾਉ ਨਹੀਂ, ਡਰ ਨਹੀਂ। ਜਿਹੜੇ ਐਸੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਨ, ਨਿਰਭਉ ਜਪੈ ਸਗਲ ਭਾਉ ਮਿਟੈ, ਉਹਨਾਂ ਦਾ ਵੀ ਸਾਰਾ ਭਾਉ ਖਤਮ ਹੋ ਜਾਂਦਾ ਹੈ।
ਨਿਰਵੈਰ,
ਵਾਹਿਗੁਰੂ ਪਰਮੇਸ਼ਰ ਵੈਰ ਤੋਂ ਰਹਿਤ ਹੈ, ਜਿਹੜੇ ਉਸ ਦੇ ਨਾਲ ਜੁੜਦੇ ਹਨ ਉਹ ਵੀ ਵੈਰ ਤੋਂ ਰਹਿਤ ਹੋ ਜਾਂਦੇ ਹਨ।
ਕਾਲ ਮੂਰਤ,
ਕਾਲ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ।
ਅਜੂਨੀ ਸਹਿ ਭੰਗ,
ਅਤੇ ਮੂਰਤੀਮਾਨ ਹੋਂਦ ਵਾਲਾ ਹੈ, ਅਜੂਨੀ ਤੋਂ ਭਾਵ ਕੇ ਅਜੂਨਾ ਦੇ ਵਿੱਚ ਨਹੀਂ ਆਉਂਦਾ। ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਉਹ ਵਾਹਿਗੁਰੂ ਪਰਮੇਸ਼ਰ ਜੂਨਾਂ ਦੇ ਵਿੱਚ ਨਹੀਂ ਆਉਂਦਾ, ਸਹਿ ਭੰਗ ਉਹ ਸੁਤੇ ਪ੍ਰਕਾਸ਼ ਹੈ।
ਗੁਰ ਪ੍ਰਸਾਦ,
ਅਗਿਆਨਤਾ ਦੇ ਅੰਧੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਉਹ ਗੁਰੂ ਹੈ, ਗੁਰੂ ਦੇ ਵਿੱਚ ਉਸਨੇ ਆਪਣੇ ਆਪ ਨੂੰ ਟਿਕਾਇਆ ਹੋਇਆ ਹੈ। ਪ੍ਰਸਾਦ ਤੋਂ ਭਾਵ ਕਿ ਉਹ ਕਿਰਪਾ ਸਰੂਪ ਹੈ, ਦੁਨਿਆਵੀ ਬੈਰੂਨੀ ਅਤੇ ਰੂਹਾਨੀ ਜਿਹੜੀਆਂ ਬਖਸ਼ਿਸ਼ਾਂ ਹਨ ਸਭ ਉਸੇ ਦੇ ਹੀ ਪਾਸੋਂ ਪ੍ਰਾਪਤ ਹੁੰਦੀਆਂ ਹਨ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਸਾਰਾ ਕੁਛ ਉਸੇ ਦਾ ਹੀ ਪ੍ਰਸਾਦ ਹੈ, ਉਸੇ ਦੇ ਪ੍ਰਸਾਦ ਨਾਲ ਉਹ ਕਿਰਪਾ ਦਾ ਸਰੂਪ ਹੈ, ਕਿਰਪਾ ਦਾ ਸਦਕਾ ਹੀ ਉਸਦੇ ਚਰਨਾਂ ਦੇ ਨਾਲ ਜੁੜਿਆ ਜਾਂਦਾ ਹੈ।
ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ,
ਟੋਡੀ ਰਾਗ ਦੇ ਵਿੱਚ ਉਚਾਰਨ ਕਰਤਾ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਨ। ਘਰ ਪਹਿਲਾ ਤੋਂ ਭਾਵ ਕੇ ਪਹਿਲੇ ਤਾਲ ਦੇ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਗਾਇਨ ਕਰਨ ਦੀ ਹਦਾਇਤ ਕੀਤੀ ਹੈ।
ਹਰ ਬਿਨ ਰਹਿ ਨਾ ਸਕੈ ਮਨ ਮੇਰਾ,
ਹਜ਼ੂਰ ਸ਼ਬਦ ਦੀਆਂ ਆਰੰਭ ਦੀਆਂ ਅਤੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰ ਰਹੇ ਹਨ ਕਿ ਹਰੀ ਤੋਂ ਬਗੈਰ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਜਿਹੜਾ ਮੇਰਾ ਮਨ ਹੈ ਉਹ ਰਹਿ ਨਹੀਂ ਸਕਦਾ, ਉਸਨੂੰ ਸ਼ਾਂਤੀ ਨਹੀਂ, ਉਸਨੂੰ ਟਿਕਾਓ ਨਹੀਂ। ਸਾਧ ਸੰਗਤ ਜੀ, ਸੰਸਾਰ ਦੇ ਜੀਵ ਕੋਈ ਧਨ ਪਦਾਰਥ ਪ੍ਰਾਪਤ ਕਰਕੇ, ਕੋਈ ਸੰਸਾਰ ਦੀ ਐਸ਼ੋ ਇਸ਼ਰਤ ਪ੍ਰਾਪਤ ਕਰਕੇ ਇਹ ਸਮਝ ਲੈਂਦੇ ਹਨ ਵੀ ਸਾਨੂੰ ਬਹੁਤ ਕੁਝ ਮਿਲ ਗਿਆ ਹੈ, ਸਾਨੂੰ ਸਾਰਾ ਕੁਝ ਮਿਲ ਗਿਆ ਹੈ। ਕੋਈ ਚੰਗੇ ਕੱਪੜੇ ਪਾ ਕੇ ਖੁਸ਼ ਹੋ ਜਾਂਦਾ ਹੈ, ਕੋਈ ਚੰਗਾ ਖਾ ਕੇ ਖੁਸ਼ ਹੋ ਜਾਂਦਾ ਹੈ, ਪਰ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ ਉਹ ਫਿਰ ਬੇਨਤੀ ਕਰਦੇ ਹਨ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੋ ਨਾਨਕ ਤੇਰੀ ਟੇਕ। ਇਹ ਖਾਂਦਿਆਂ ਪੀਂਦਿਆਂ ਪਹਿਨਦਿਆਂ ਕਈ ਜਨਮ ਅਸੀਂ ਭਟਕਦੇ ਰਹੇ ਹਾਂ, ਹੁਣ ਕਿਰਪਾ ਕਰੋ ਆਪਣੇ ਚਰਨਾਂ ਦੇ ਨਾਲ ਜੋੜੋ। ਬਹੁਤ ਜਨਮ ਬਿਸ਼ਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਉ ਦਰਸ਼ਨ ਦੇਖੇ। ਸਾਧ ਸੰਗਤ ਜੀ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੇ ਹੀ ਚਰਨ ਸੇਵਕ ਭਾਈ ਸਾਹਿਬ ਭਾਈ ਫੇਰੂ ਜੀ ਹੋਏ ਹਨ, ਫੇਰੂ ਸਾਹਿਬ ਜੀ ਜਿਨ੍ਹਾਂ ਦਾ ਨਾਮ ਬਾਅਦ ਵਿੱਚ ਸੰਗਤ ਸਾਹਿਬ ਜੀ ਵੀ ਰੱਖਿਆ ਗਿਆ। ਇਹਨਾਂ ਨੂੰ ਪ੍ਰਚਾਰ ਦੀ ਗੱਦੀ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਇਹਨਾਂ ਨੂੰ ਇਹ ਚੇਟਕ ਕਿੱਥੋਂ ਲੱਗੇ? ਭਾਈ ਭਗਤੋ ਜੀ ਆਪਣੇ ਖੇਤਾਂ ਦੇ ਵਿੱਚ ਵਾਢੀਆਂ ਪਵਾ ਰਹੇ ਸਨ। ਭਾਈ ਫੇਰੂ ਜੀ ਜੋ ਕਿ ਫੇਰੀ ਲਗਾਇਆ ਕਰਦੇ ਸਨ, ਬਹੁਤ ਸਾਰਾ ਸੌਦਾ ਆਦਿਕ ਜੋ ਸੀ ਉਹ ਵੇਚਿਆ ਕਰਦੇ ਸਨ ਅਤੇ ਸਾਧ ਸੰਗਤ ਜੀ ਨਾਲ ਦੇਸੀ ਘਿਓ ਜਿਹੜਾ ਸੀ ਉਹ ਵੀ ਵੇਚਿਆ ਕਰਦੇ ਸਨ। ਭਾਈ ਭਗਤੂ ਜੀ ਜਿਨ੍ਹਾਂ ਦਾ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਦੁਆਰਾ ਸੰਸਾਰ ਦੇ ਵਿੱਚ ਜਨਮ ਹੋਇਆ ਸੀ, ਕਿਉਂਕਿ ਬਾਬਾ ਆਦਮ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ ਸਨ। ਬਾਕੀ ਸੰਸਾਰ ਦੇ ਲੋਕ ਸਹਿਜੇ ਸਹਿਜੇ ਚੱਲ ਚੱਲ ਕੇ ਭਗਤੀ ਨੂੰ ਪ੍ਰਾਪਤ ਕਰਦੇ ਹਨ, ਪਰ ਜਿਹੜੇ ਬੱਚੇ ਦਾ ਤੁਹਾਡੇ ਘਰ ਦੇ ਵਿੱਚ ਜਨਮ ਹੋਵੇਗਾ ਨਾ, ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਇਹ ਅਰਸ਼ਾਂ ਕੁਰਸ਼ਾਂ ਤੋਂ ਭਗਤੀ ਲੈ ਕੇ ਆਵੇਗਾ, ਭਗਤੀ ਦੀ ਅੰਸ਼ ਬੰਸ਼ ਹੋਵੇਗਾ। ਐਸੇ ਬਚਨ ਕੀਤੇ ਸਨ। ਬਹੁਤ ਸਾਰੀਆਂ ਬਰਕਤਾਂ ਦੇ ਮਾਲਕ ਸਨ। ਔਰ ਕਹਿੰਦੇ ਜਦ ਕਿਸੇ ਦੇ ਭਾਗ ਜਾਗਦੇ ਹਨ ਫਿਰ ਇਸ ਤਰ੍ਹਾਂ ਦੇ ਗੁਰਮੁਖਾਂ ਦਾ ਮਿਲਾਪ ਹੁੰਦਾ ਹੈ। ਜਦ ਬੰਦੇ ਦੇ ਅੰਦਰ ਭਾਵਨਾ ਨਹੀਂ ਨਾ ਹੁੰਦੀ ਫਿਰ ਉਹਨਾਂ ਨੂੰ ਨਿੰਦਿਆ ਚੁਗਲੀ ਈਰਖਾ ਦਵੈਸ਼ ਹਉਮੈ ਹੰਕਾਰ ਵਿਕਾਰੀ ਆਦਿਕ ਜਿਹੜੇ ਜੀਵ ਹਨ ਉਹਨਾਂ ਦੇ ਨਾਲ ਹੀ ਮਿਲਾਪ ਹੁੰਦਾ ਰਹਿੰਦਾ ਹੈ। ਪਰ ਜਦ ਭਾਗ ਜਾਗਦੇ ਹਨ ਫਿਰ ਨਾਮ ਜਪਣ ਵਾਲਿਆਂ ਦਾ, ਸੇਵਾ ਕਰਨ ਵਾਲਿਆਂ ਦਾ, ਸਿਮਰਨ ਕਰਨ ਵਾਲਿਆਂ ਦਾ ਮਿਲਾਪ ਹੁੰਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੇ। ਭਾਈ ਫੇਰੂ ਜੀ ਦੇ ਮਨ ਦੇ ਵਿੱਚ ਇਹ ਇੱਛਾ ਸੀ ਕਿਉਂਕਿ ਪੂਰਬਲੇ ਕੋਈ ਭਾਗ ਸਨ, ਮਨ ਦੇ ਵਿੱਚ ਖਿਆਲ ਕਰਦੇ ਸਨ ਵੀ ਕਿਸੇ ਐਸੇ ਗੁਰਮੁਖ ਦਾ ਮਿਲਾਪ ਹੋਵੇ ਜਿਸ ਦੇ ਨਾਲ ਮਿਲ ਕੇ ਮੇਰਾ ਰਸਤਾ ਜਿਹੜਾ ਹੈ ਨਾ ਉਹ ਖੁੱਲ੍ਹ ਜਾਵੇ। ਗਏ ਹਨ ਭਾਈ ਭਗਤੂ ਜੀ ਨੇ ਕਿਹਾ ਕਿ ਤੁਸੀਂ ਜਿਹੜਾ ਘਿਓ ਹੈ ਨਾ ਇਹ ਵਾਢੀ ਕਰਨ ਵਾਲਿਆਂ ਦੀ ਦਾਲ ਸਬਜ਼ੀ ਭਾਜੀ ਦੇ ਵਿੱਚ ਪਾ ਦਿਓ। ਜਦ ਪਾਇਆ ਕਹਿੰਦੇ ਘਰ ਜਾ ਕੇ ਦੇਖਿਆ, ਪੈਸੇ ਉਧਾਰ ਕਰ ਲਏ, ਘਰ ਜਾ ਕੇ ਦੇਖਿਆ ਤਾਂ ਘਿਓ ਓਨੇ ਦਾ ਓਨਾ ਹੀ ਸੀ। ਸਾਧ ਸੰਗਤ ਜੀ ਸਤ ਪੁਰਸ਼ ਰਿਧੀਆਂ ਸਿੱਧੀਆਂ ਦੇ ਵਿੱਚ ਫਸਦੇ ਨਹੀਂ, ਉਹਨਾਂ ਨੂੰ ਵਰਤਦੇ ਜ਼ਰੂਰ ਹਨ। ਜਿਹੜੇ ਸਹੀ ਮਹਿਨਿਆਂ ਦੇ ਵਿੱਚ ਧਰਮ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਹੁੰਦੇ ਹਨ, ਕਿਉਂਕਿ ਹਜ਼ੂਰ ਦੇ ਬਚਨ ਹਨ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਏ। ਭਾਈ ਫੇਰੂ ਜੀ ਬੜੇ ਹੈਰਾਨ ਹੋਏ, ਭਾਈ ਭਗਤੂ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਵੀ ਐਸੀਆਂ ਦਾਤਾਂ ਐਸੀਆਂ ਬਰਕਤਾਂ ਤੁਹਾਨੂੰ ਕਿੱਥੋਂ ਪ੍ਰਾਪਤ ਹੋਈਆਂ ਹਨ? ਇਹਨਾਂ ਨੇ ਕਿਹਾ ਵੀ ਇਹ ਸਾਰੀਆਂ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਾਨੂੰ ਮਿਲੀਆਂ ਹਨ। ਅਤੇ ਸਾਧ ਸੰਗਤ ਜੀ ਆਖਣ ਲੱਗੇ ਵੀ ਉਹਨਾਂ ਦੀ ਗੁਰਤਾ ਗੱਦੀ ਤੇ ਹੁਣ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਵਿਰਾਜਮਾਨ ਹਨ, ਆਪਣੇ ਨਾਲ ਨਹੀਂ ਜੋੜਿਆ, ਗੁਰੂ ਦੇ ਚਰਨਾਂ ਦੇ ਨਾਲ ਜੋੜਿਆ। ਜਿਹੜਾ ਸਾਧੂ ਮਹਾਤਮਾ ਗੁਰਮੁਖ ਗੁਰੂ ਦੇ ਚਰਨਾਂ ਦੇ ਨਾਲ ਜੋੜਦਾ ਹੈ ਉਹ ਚੰਗਾ ਹੈ, ਜਿਹੜਾ ਆਪਣੇ ਨਾਲ ਜੋੜਦਾ ਹੈ ਉਹ ਭੇਖੀ ਹੋਵੇਗਾ, ਡੰਬੀ ਪਖੰਡੀ ਹੋਵੇਗਾ। ਭਾਈ ਫੇਰੇ ਜੀ ਨੂੰ ਲੈ ਕੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੈ ਗਏ ਅਤੇ ਸਾਧ ਸੰਗਤ ਜੀ ਭਾਈ ਫੇਰੂ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਆਪਣੀ ਵੇਦਨਾ ਦੱਸੀ। ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਉੱਪਰ ਐਸੀ ਰਹਿਮਤ ਕਰ ਦਿੱਤੀ, ਨਾਮ ਦੀ ਦਾਤ ਇਹਨਾਂ ਨੂੰ ਦੇ ਦਿੱਤੀ। ਆਮ ਜੀਵ ਇਹ ਸਮਝਦਾ ਹੈ ਵੀ ਮੈਂ ਅੱਜ ਸੇਵਾ ਕੀਤੀ ਹੈ, ਮੈਂ ਅੱਜ ਸੰਗਤ ਦੇ ਵਿੱਚ ਆਇਆ ਹਾਂ, ਮੈਂ ਅੱਜ ਨਾਮ ਜਪਿਆ ਹੈ, ਮੇਰੇ ਉੱਪਰ ਬਹੁਤ ਸਾਰੀ ਕਿਰਪਾ ਹੋ ਜਾਣੀ ਚਾਹੀਦੀ ਹੈ। ਪਰ ਸਾਧ ਸੰਗਤ ਜੀ ਇਹ ਸਬਰ ਦਾ ਰਸਤਾ ਹੈ, ਸਬਰ ਦਾ ਸਿਦਕ ਦਾ ਰਸਤਾ ਹੈ। ਦਰਵੇਸ਼ਾਂ ਨੂੰ ਲੋੜ ਹੈ ਰੁੱਖਾਂ ਦੀ ਜੀ ਰਾਂਦ, ਕਹਿੰਦੇ ਜੇਰਾ ਹੋਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਫਰਮਾਉਂਦੇ ਹਨ, ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਹੁੰਡੀ ਲਰ ਬਾਂਧੇ ਲਾਗ ਤਨਾ ਭਾਰ ਕਸ਼ੂ, ਆਗੇ ਜਾਏ ਤੇ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਦ ਕਰੇ ਬਿਰਖਾ ਵਿਸਥਾਰ ਜੀ, ਤੈਸੇ ਗੁਰਬਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹੀ ਹਰਿਦੁਆਰ ਜੀ। ਕਹਿੰਦੇ ਬੋੜ ਦਾ ਬੀਜ ਕਿੰਨਾ ਨਿੱਕਾ ਜਿਹਾ ਹੁੰਦਾ ਹੈ, ਪਰ ਜਦ ਕਿਧਰੇ ਟਿਕਾਣੇ ਤੇ ਬੀਜਿਆ ਜਾਵੇ ਫਿਰ ਕਿੱਡਾ ਵੱਡਾ ਬਿਰਸ਼ ਬਣ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਨਾਮ ਦੀ ਦਾਤ ਸਤਿਗੁਰ ਬਖਸ਼ ਦਿੰਦੇ ਹਨ, ਜਿਹੜੇ ਫਿਰ ਕਮਾਈ ਕਰਦੇ ਹਨ ਇੱਕ ਦਿਨ ਬਹੁਤ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ। ਜਿਨ੍ਹਾਂ ਨੂੰ ਨਾਮ ਦੇ ਵਿੱਚ ਵਿਸ਼ਵਾਸ ਆ ਜਾਵੇ, ਭਾਈ ਫੇਰੂ ਜੀ ਨੇ ਨਾਮ ਦੀ ਦਾਤ ਲਈ ਅਤੇ ਮਰਯਾਦਾ ਸੰਯੁਕਤ ਕਮਾਈ ਕੀਤੀ, ਬਹੁਤ ਜਲਦੀ ਇਹਨਾਂ ਦੇ ਭਾਗ ਬਣ ਗਏ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਪੂਛਤ ਪਥਕ ਤੇ ਮਾਰਗ ਨਾ ਧਾਰੈ ਪਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸਿਉ ਜਾਈਐ, ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕੇ, ਹਿਰਦੇ ਵਿਚਾਰ ਕਤ ਸਿਹਜਾ ਬੁਲਾਈਐ, ਪੂਛਤ ਹੈ ਬੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ। ਕਹਿੰਦੇ ਦਵਾਈਆਂ ਦੇ ਨਾਲ ਢਿੱਡ ਭਰਨ ਦੇ ਨਾਲ ਖੇਲ ਨਹੀਂ ਬਣੇਗੀ, ਪਰਹੇਜ਼ ਰੱਖਣਾ ਪਵੇਗਾ। ਜੋ ਹਜ਼ੂਰ ਨੇ ਪਰਹੇਜ਼ ਦੱਸੇ ਹਨ ਪਾਵਨ ਬਾਣੀ ਦੇ ਵਿੱਚ, ਮਾੜਾ ਦੇਖਣਾ ਨਹੀਂ, ਮਾੜਾ ਸੁਣਨਾ ਨਹੀਂ, ਮਾੜਾ ਬੋਲਣਾ ਨਹੀਂ, ਸਮਾਜ ਦੇ ਵਿੱਚ ਮਾੜਾ ਵਿਹਾਰ ਰੱਖਣਾ ਨਹੀਂ, ਇਹ ਹਜ਼ੂਰ ਨੇ ਪਰਹੇਜ਼ ਦੱਸੇ ਹਨ। ਕਹਿੰਦੇ ਜੇ ਪਰਹੇਜ਼ ਨਹੀਂ ਰੱਖਾਂਗੇ ਤਾਂ ਫਿਰ ਨਿਰੀ ਔਸ਼ਧੀ ਕੀ ਕਰੇਗੀ, ਦਵਾਈ ਕੀ ਕਰੇਗੀ। ਪੋਸ਼ਤ ਹੈ ਬੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ, ਗਾਏ ਸੁਨੇ ਆਖੇ ਨੀਚੇ ਪਾਈਐ ਨਾ ਪਰਮ ਪਾਦ, ਗੁਰ ਉਪਦੇਸ਼ ਗਹਿ ਜਾਵਲੋ ਨਾ ਕਮਾਈਐ। ਗੁਰੂ ਦਾ ਉਪਦੇਸ਼ ਕਮਾਇਆ, ਬਹੁਤ ਜਲਦੀ ਭਾਗਾਂ ਵਾਲੇ ਬਣ ਗਏ। ਔਰ ਕਹਿੰਦੇ ਇੱਕ ਦਿਨ ਸੰਗਤਾਂ ਨੇ ਆ ਕੇ ਲੰਗਰ ਪ੍ਰਸ਼ਾਦ ਮੰਗਿਆ, ਕਿਸੇ ਨੂੰ ਚੋਪੜੇ ਦੇ ਦਿੱਤੇ, ਕਿਸੇ ਨੂੰ ਅਨ ਚੋਪੜੇ ਦੇ ਦਿੱਤੇ, ਜੋ ਕੁਝ ਹੈ ਹੈਗਾ ਸੀ ਵਰਤਾ ਦਿੱਤਾ। ਆਖਣ ਲੱਗੇ ਵੀ ਤੁਸੀਂ ਇਹ ਲੰਗਰ ਕਾਣਾ ਕੀਤਾ ਹੈ, ਇੰਨੇ ਪ੍ਰੇਮ ਦੇ ਵਿੱਚ ਭਿੱਜ ਚੁੱਕੇ ਸਨ। ਆਖਣ ਲੱਗੇ ਮੇਰੀ ਅੱਖ ਕਾਣੀ ਹੋ ਜਾਵੇ, ਗੁਰੂ ਦੇ ਲੰਗਰ ਨੂੰ ਤੁਸੀਂ ਕਾਣਾ ਨਾ ਆਖੋ। ਸੱਚੇ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਇੰਨੇ ਪ੍ਰਸੰਨ ਹੋਏ ਵੀ ਇਹਨਾਂ ਦੇ ਗਲੇ ਦੇ ਵਿੱਚ ਫਿਰ ਮਜੀਠੀ ਚੋਲਾ ਜਿਹੜਾ ਸੀ ਨਾ ਉਹ ਆਪ ਪਹਿਨਾ ਦਿੱਤਾ। ਪੜ੍ਹਦੇ ਹਾਂ ਨਾ ਆਪਾਂ, ਜਿਣਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾ ਕੈ ਪਾਸ ਤੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਹੁਕਮ ਲਾ ਦਿੱਤਾ ਆਪ ਤਰੇ ਹੋ ਹੁਣ ਹੋਰਨਾਂ ਨੂੰ ਵੀ ਤਾਰੋ ਸਿੱਖੀ ਦਾ ਪ੍ਰਚਾਰ ਕਰੋ। ਬਹੁਤ ਸਾਰੇ ਇਹਨਾਂ ਨੇ ਨੱਕੇ ਦੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ, ਫਿਰ ਦਸਵੇਂ ਪਾਤਸ਼ਾਹ ਜੀ ਦੇ ਪਾਸੋਂ ਵੀ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਗੁਰੂ ਹਰਿਰਾਜ ਸਾਹਿਬ ਜੀ ਨੇ ਬਚਨ ਕੀਤੇ ਸਨ ਬਈ ਖੀਸਾ ਮੇਰਾ ਅਤੇ ਹੱਥ ਤੇਰਾ। ਦਸੇ ਪਾਤਸ਼ਾਹ ਇੰਨੇ ਖੁਸ਼ ਹੋਏ ਜਦ ਮਸੰਦਾਂ ਦੇ ਵਿੱਚੋਂ ਇਹ ਸਹੀ ਨਿਕਲੇ ਸਨ। ਬਹੁਤ ਸਾਰੇ ਮਸੰਦ ਔਗਣਾਂ ਦੇ ਨਾਲ ਭਰਪੂਰ ਸਨ। ਉੱਥੇ ਭਾਈ ਫੇਰੂ ਜੀ ਨਿਰਦੋਸ਼ ਨਿਕਲੇ ਤਾਂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਬਚਨ ਕੀਤੇ ਸਨ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ। ਭਾਈ ਫੇਰੂ ਜਗ ਤੁਲਹਾ ਭਾਰੀ, ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਹਾਰੀ, ਐਸੇ ਬਚਨ ਕੀਤੇ। ਆਖਣ ਲੱਗੇ ਸੱਤਵੇਂ ਪਾਤਸ਼ਾਹ ਨੇ ਤਾਂ ਬਚਨ ਕੀਤੇ ਸਨ ਕਿ ਖੀਸਾ ਮੇਰਾ ਹੱਥ ਤੇਰਾ, ਅਸੀਂ ਬਚਨ ਕਰਦੇ ਹਾਂ ਵੀ ਖੀਸਾ ਵੀ ਤੇਰਾ ਹੱਥ ਵੀ ਤੇਰਾ। ਪਰ ਧੰਨ ਹਨ ਗੁਰੂ ਦੇ ਸਿੱਖ, ਆਖਣ ਲੱਗੇ ਸੱਚੇ ਪਾਤਸ਼ਾਹ ਅਸੀਂ ਖੀਸਿਆਂ ਨੂੰ ਕਿੱਥੇ ਸੰਭਾਲਦੇ ਰਹਾਂਗੇ, ਖੀਸਾ ਵੀ ਤੇਰਾ ਹੀ ਰਹੇ ਹੱਥ ਵੀ ਤੇਰਾ ਹੀ ਰਹੇ, ਅਸੀਂ ਐਵੇਂ ਖੀਸਿਆਂ ਨੂੰ ਕਿੱਥੇ ਲਈ ਫਿਰਾਂਗੇ, ਤੁਸੀਂ ਕਿਰਪਾ ਕਰੋ ਐਸੀ ਰਹਿਮਤ ਕਰੋ। ਐਸੇ ਗੁਰਮੁਖ ਜਿਨ੍ਹਾਂ ਦੇ ਭਾਗ ਜਾਗਦੇ ਹਨ ਫਿਰ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੁੰਦੀ ਹੈ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਹਜ਼ੂਰ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਫਰਮਾ ਰਹੇ ਹਨ ਜਗਿਆਸੂ ਰੂਪ ਹੋ ਕੇ ਕਿ ਉਸ ਹਰੀ ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਮੇਰਾ ਮਨ ਜਿਹੜਾ ਹੈ ਨਾ ਉਹ ਧੀਰਜ ਨਹੀਂ ਧਰਦਾ, ਟਿਕਦਾ ਨਹੀਂ ਹੈ।
ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮਿਲੇ ਬਾਹੁਰ ਨਾ ਭਵਜਲ ਫੇਰਾ।
ਜੇਕਰ ਗੁਰੂ ਸਾਹਿਬਾਨ ਕਿਰਪਾ ਕਰ ਦੇਣ ਉਹ ਮੇਰੇ ਪ੍ਰਾਣੇ ਦੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਵਾਰੀ ਮਿਲਾ ਦੇਣ, ਫਿਰ ਕਹਿੰਦੇ ਸੰਸਾਰ ਦੇ ਵਿੱਚ ਆਉਣਾ ਜਾਣਾ ਜਿਹੜਾ ਹੈ ਨਾ ਉਹ ਮੁੱਕ ਜਾਵੇ। ਜਿਸ ਤਰ੍ਹਾਂ ਸੰਸਾਰ ਦੇ ਜੀਵ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ਼ ਲੰਮੈ, ਕਹਿੰਦੇ ਇਹ ਫੇਰਾ ਜਿਹੜਾ ਹੈ ਨਾ ਉਹ ਮੁੱਕ ਜਾਵੇ, ਭਵਜਲ ਦਾ ਸੰਸਾਰ ਸਾਗਰ ਦੇ ਵਿੱਚ ਫੇਰਾ ਨਾ ਪਾਉਣਾ ਪਵੇ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਮੇਰਾ ਹੀ ਅਰੈ ਲੋਚ ਲੱਗੀ ਪ੍ਰਭ ਕੇਰੀ,
ਮੇਰੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਬੇਅੰਤ ਪ੍ਰਭਤਾ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਤਾਂਘ ਲੱਗੀ ਹੋਈ ਹੈ।
ਹਰ ਨੈਨੋ ਹਰ ਪ੍ਰਭ ਹੀਰਾ।
ਪਰ ਕਹਿੰਦੇ ਜਦ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ ਫਿਰ ਦਿਵ ਨੇਤਰਾਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਖ ਲਈਦਾ ਹੈ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਾਂ ਪੀਰੀ, ਜਿੱਥੇ ਕਿਹਾ ਗਿਆ ਹੈ ਨਾ ਇੱਕ ਪਾਸੇ ਵੀ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ, ਕੰਨਾਂ ਦੇ ਨਾਲ ਸੁਣਿਆ ਨਹੀਂ ਜਾ ਸਕਦਾ, ਪਰ ਸਤਿਗੁਰ ਕਿਰਪਾ ਕਰ ਦੇਣ ਐਸੇ ਦਿਵ ਨੇਤਰ ਦੇ ਦਿੰਦੇ ਹਨ ਜਦ ਦੇਖ ਲਈਦਾ ਹੈ, ਐਸੇ ਦੈਵੀ ਕੰਨ ਦੇ ਦਿੰਦੇ ਹਨ ਜਦ ਸੁਣ ਲਈਦਾ ਹੈ। ਕਹਿੰਦੇ ਫਿਰ ਪ੍ਰਤੱਖ ਰੂਪ ਦੇ ਵਿੱਚ ਵੀ ਦਿਵ ਨੇਤਰਾਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਪਾ ਲਈਦੇ ਹਨ।
ਗੁਰ ਦਿਆਲ ਹਰ ਨਾਮ ਦ੍ਰਿੜਾਇਆ,
ਦਿਆਲ ਦਿਆਲੂ ਰੂਪ ਸਤਿਗੁਰੂ ਜੀ ਨੇ ਕਹਿੰਦੇ ਜਦ ਨਾਮ ਦ੍ਰਿੜ ਕਰਵਾਇਆ।
ਹਰ ਪਾਦਰ ਹਰ ਪ੍ਰਭ ਕੇਰਾ,
ਫਿਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਪਾਦਰ ਰਸਤਾ ਹੈ ਨਾ ਉਹ ਲੱਭ ਗਿਆ, ਦਿਖਾਈ ਦੇ ਗਿਆ, ਜਦ ਇਹ ਨੁਕਤਾ ਕਿਸੇ ਨੂੰ ਲੱਭ ਗਿਆ। ਬੁੱਲੇ ਸ਼ਾਹ ਨੇ ਕਿਹਾ ਹੈ ਨਾ ਵੀ ਇੱਕ ਨੁਕਤੇ ਤੇ ਗੱਲ ਮੁੱਕਦੀ ਹੈ, ਜਿਹੜੇ ਰਸਨਾ ਦੇ ਨਾਲ ਜਿਨ੍ਹਾਂ ਨੇ ਪਿਆਰ ਦੇ ਨਾਲ ਸਹਿਜ ਦੇ ਨਾਲ ਜਪਣਾ ਸ਼ੁਰੂ ਕਰ ਦਿੱਤਾ ਇਹ ਕਾਲੀ ਦਾ ਮਾਰਗ ਨਹੀਂ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਰਸਨਾ ਦੇ ਨਾਲ ਜਪਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ 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 ਕਹਿੰਦੇ ਫਿਰ ਪਰਮਾਤਮਾ ਦਾ ਜਿਹੜਾ ਰਸਤਾ ਸੀ ਨਾ ਪਰਮਾਤਮਾ ਦੇ ਘਰ ਦਾ ਉਹ ਲੱਭ ਗਿਆ ਉਹ ਦਿਖਾਈ ਦੇ ਗਿਆ।
ਹਰ ਰੰਗੀ ਹਰ ਨਾਮ ਪ੍ਰਭ ਪਾਇਆ
ਉਹ ਹਰੇ ਰੰਗ ਵਾਲਾ ਪਰਮਾਤਮਾ ਦਾ ਜੋ ਨਾਮ ਹੈ ਜਿਸ ਦੇ ਵਿੱਚ ਅਨੰਤ ਰੰਗ ਹਨ ਅਨੰਤ ਬਖਸ਼ਿਸ਼ਾਂ ਹਨ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ ਲਿਆ।
ਹਰ ਗੋਬਿੰਦ ਹਰ ਪ੍ਰਭ ਕੇਰਾ
ਉਹ ਜੋ ਹਰੀ ਰੂਪ ਹੈ ਗੋਬਿੰਦ ਰੂਪ ਹੈ ਸ੍ਰਿਸ਼ਟੀ ਦੀ ਸਾਜਣਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਅਨੰਤ ਪ੍ਰਭਤਾ ਦਾ ਮਾਲਕ।
ਹਰ ਹਿਰਦੈ ਮਨ ਤਨ ਮੀਠਾ ਲਾਗਾ
ਕਹਿੰਦੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਿਰਦੇ ਦੇ ਵਿੱਚ ਮਿੱਠਾ ਲੱਗਣ ਲੱਗ ਪਿਆ ਭਾਵ ਚੰਗਾ ਲੱਗਣ ਲੱਗ ਪਿਆ।
ਮਸਤਕ ਭਾਗ ਚੰਗੇਰਾ
ਜਿਨ੍ਹਾਂ ਦੇ ਮੁਖ ਦੇ ਮਸਤਕ ਦੇ ਉੱਪਰ ਕਹਿੰਦੇ ਚੰਗੇ ਭਾਗ ਹੁੰਦੇ ਹਨ ਅੱਗੇ ਦੱਸਣਗੇ ਜਿਨ੍ਹਾਂ ਦੇ ਮੰਦੇ ਹੁੰਦੇ ਹਨ ਉਹਨਾਂ ਨੂੰ ਕੀ ਚੰਗਾ ਲੱਗਦਾ ਹੈ। ਜਿਨ੍ਹਾਂ ਨੂੰ ਨਾਮ ਮਿੱਠਾ ਲੱਗਣ ਲੱਗ ਪਿਆ ਚੰਗਾ ਲੱਗਣ ਲੱਗ ਪਿਆ ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗ ਜਾਂਦੇ ਹਨ।
ਲੋਭ ਵਿਕਾਰ ਜਿਨ੍ਹਾਂ ਮਨ ਲੱਗਾ
ਪਰ ਕਹਿੰਦੇ ਜਿਨ੍ਹਾਂ ਦੇ ਵਿੱਚ ਲੋਭ ਸੀ ਜਿਨ੍ਹਾਂ ਦੇ ਵਿੱਚ ਵਿਕਾਰ ਸੀ ਜਿਹੜੇ ਤ੍ਰਿਸ਼ਨਾ ਅਤੇ ਵਾਸ਼ਨਾ ਦੇ ਅਧੀਨ ਰਹਿਣ ਵਾਲੇ ਹਨ।
ਹਰ ਵਿਸਰਿਆ ਪੁਰਖ ਚੰਗੇਰਾ
ਉਹ ਜਿਹੜਾ ਬੜਾ ਚੰਗਾ ਹੈ ਨਾ ਵਾਹਿਗੁਰੂ ਪਰਮੇਸ਼ਰ ਜਿਹੜਾ ਸਭ ਤੋਂ ਚੰਗਾ ਹੈ ਜਿਸ ਵਰਗਾ ਹੋਰ ਚੰਗਾ ਕੋਈ ਵੀ ਨਹੀਂ। ਗੁਸਾਈ ਮਿਹੰਡਾ ਇੱਠੜਾ ਅੰਮ ਅੱਬੇ ਥਾਵੋਂ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਏ ਜੀਉ ਜਿਹੜਾ ਸਭ ਤੋਂ ਚੰਗਾ ਹੈ ਨਾ ਕਹਿੰਦੇ ਉਹ ਫਿਰ ਵਾਹਿਗੁਰੂ ਪਰਮੇਸ਼ਰ ਮਨ ਦੇ ਵਿੱਚ ਉਸਦਾ ਨਾਮ ਮਿੱਠਾ ਲੱਗਣ ਲੱਗ ਪਿਆ ਅਤੇ ਜਿਹੜੇ ਕਹਿੰਦੇ ਲੋਭ ਅਤੇ ਵਾਸ਼ਨਾ ਸੀ ਜਿਨ੍ਹਾਂ ਦੇ ਅੰਦਰ ਉਹਨਾਂ ਨੂੰ ਚੰਗਾ ਪੁਰਖ ਵਾਹਿਗੁਰੂ ਪਰਮੇਸ਼ਰ ਵਿਸਰ ਜਾਂਦਾ ਹੈ ਭੁੱਲ ਜਾਂਦਾ ਹੈ।
ਹੋਏ ਮਨ ਮੁਖ ਮੂੜ ਅਗਿਆਨੀ ਕਹੀਐ
ਉਹ ਕਹਿੰਦੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਮੂੜ ਅਗਿਆਨੀ ਹੁੰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਅਗਿਆਨੀ ਕਿਹਾ ਜਾਂਦਾ ਹੈ। ਹਾਂਜੀ
ਤਿੰਨ ਮਸਤਕ ਭਾਗ ਮੰਦੇਰਾ
ਜਿਨ੍ਹਾਂ ਦੇ ਕਹਿੰਦੇ ਮਸਤਕ ਦੇ ਭਾਗ ਮੰਦੇ ਹੁੰਦੇ ਹਨ ਚੰਗੇ ਭਾਗਾਂ ਦੀ ਨਿਸ਼ਾਨੀ ਕਿ ਵਾਹਿਗੁਰੂ ਦਾ ਨਾਮ ਚੰਗਾ ਲੱਗਣ ਲੱਗ ਪਵੇ ਵਾਹਿਗੁਰੂ ਵਾਹਿਗੁਰੂ ਆਖਣ ਨੂੰ ਜੀ ਕਰੇ ਦਿਲ ਕਰੇ। ਮੰਦੇ ਭਾਗਾਂ ਦੀ ਨਿਸ਼ਾਨੀ ਦੱਸੀ ਹੈ ਕਿ ਮਨ ਹਮੇਸ਼ਾ ਲੋਭ ਦੇ ਹੇਠਾਂ ਦੱਬਿਆ ਰਵੇ ਮਨ ਹਮੇਸ਼ਾ ਵਾਸ਼ਨਾ ਦੇ ਹੇਠਾਂ ਹੀ ਦੱਬਿਆ ਰਵੇ ਹਮੇਸ਼ਾ ਲੋਭ ਦਾ ਹੀ ਚਿੰਤਨ ਕਰਦਾ ਰਵੇ ਵਾਸ਼ਨਾ ਦਾ ਹੀ ਚਿੰਤਨ ਕਰਦਾ ਰਵੇ ਫਿਰ ਪਰਮਾਤਮਾ ਦਾ ਕਿੱਥੇ ਚਿੰਤਨ ਕਰਨਾ ਹੈ। ਪਰ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ ਚੰਗੇ ਭਾਗ ਹੁੰਦੇ ਹਨ ਉਹ ਗੁਰਮੁਖ ਫਿਰ ਹਮੇਸ਼ਾ ਉਹਨਾਂ ਦੀ ਸੁਰਤ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਲੋਭ ਦੇ ਹੇਠਾਂ ਦੱਬੀ ਨਹੀਂ ਰਹਿੰਦੀ ਵਾਸ਼ਨਾ ਦੇ ਹੇਠਾਂ ਦੱਬੀ ਨਹੀਂ ਰਹਿੰਦੀ ਹਮੇਸ਼ਾ ਪਰਮਾਤਮਾ ਦਾ ਚਿੰਤਨ ਕਰਦੇ ਹਨ।
ਵਿਵੇਕ ਬੁੱਧ ਸਤਿਗੁਰ ਤੇ ਪਾਈ
ਇਹ ਗਿਆਨ ਵਾਲੀ ਬੁੱਧੀ ਜਿਹੜੀ ਹੈ ਨਾ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੀ ਇਹ ਜਿਹੜੀ ਹੰਸ ਬਿਰਤੀ ਸੀ ਜਿਵੇਂ ਹੰਸ ਦੁੱਧ ਨੂੰ ਅਲੱਗ ਕਰ ਦਿੰਦਾ ਹੈ ਪਾਣੀ ਨੂੰ ਅਲੱਗ ਕਰ ਦਿੰਦਾ ਹੈ ਜੈਸੇ ਖੀਰ ਨੀਰ ਕੋ ਨਬੇਰੋ ਕਰ ਜਾਨੀਆ ਜਾਨੈ ਹੰਸ ਰਾਖੀਆ ਮਿਲਾਏ ਭਿੰਨ ਭਿੰਨ ਕੈ ਸਰੇਖ ਹੀ ਕਹਿੰਦੀ ਇਸੇ ਤਰ੍ਹਾਂ ਗੁਰਮੁਖਾਂ ਦੇ ਅੰਦਰ ਇਹ ਤਤ ਮਿਥਿਆ ਦੇ ਵਿਵੇਚਨ ਕਰਨ ਵਾਲੀ ਬੁੱਧੀ ਹੁੰਦੀ ਹੈ ਸੰਸਾਰ ਦੇ ਵਿੱਚ ਵਿਚਰਦੇ ਹਨ ਜਿਹੜੇ ਚੰਗੇ ਗੁਣ ਹੁੰਦੇ ਹਨ ਉਹਨਾਂ ਨੂੰ ਇਕੱਠਿਆਂ ਕਰੀ ਜਾਂਦੇ ਹਨ ਜਿਹੜੇ ਮਾੜੇ ਹੁੰਦੇ ਹਨ ਉਹਨਾਂ ਨੂੰ ਤਿਆਗੀ ਜਾਂਦੇ ਹਨ ਪਰ ਮਨਮੁਖਾਂ ਦੀ ਬਿਰਤੀ ਹੁੰਦੀ ਹੈ ਉਹ ਵੱਡੇ ਵੱਡੇ ਗੁਰਮੁਖਾਂ ਮਹਾਂਪੁਰਸ਼ਾਂ ਦੇ ਵਿੱਚ ਵੀ ਉਹਨਾਂ ਨੂੰ ਔਗਣ ਹੀ ਦਿਖਾਈ ਦਿੰਦੇ ਹਨ ਉਹ ਔਗਣਾਂ ਦੀ ਹੀ ਗੰਠੜੀ ਜਿਹੜੀ ਹੈ ਨਾ ਭਾਰੀ ਕਰਦੇ ਰਹਿੰਦੇ ਹਨ ਲੋਕ ਔਗਣਾਂ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਹਜ਼ੂਰ ਦੇ ਬਚਨ ਹਨ ਸਾਂਝ ਕਰੀਜੈ ਗੁਣਾ ਕੇਰੀ ਛੋੜ ਔਗਣ ਚੱਲੀਐ ਪਹਿਰੇ ਅਡੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ
ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਕਹਿੰਦੇ ਗੁਰਮੁਖਾਂ ਨੂੰ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ, ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਨਾਮ ਦੇ ਉੱਪਰ ਇੱਕ ਅਸਥਾਨ ਵੀ ਕਾਇਮ ਕੀਤਾ ਹੈ, ਵਿਵੇਕ ਸਰ ਸਾਹਿਬ। ਬਹੁਤ ਸਾਰੀਆਂ ਦਾਤਾਂ ਬਖਸ਼ਿਸ਼ਾਂ ਵੀ ਕੀਤੀਆਂ, ਜਿਹੜੇ ਭਾਵਨਾ ਦੇ ਸਹਿਤ ਦਰਸ਼ਨ ਇਸ਼ਨਾਨ ਕਰਨਗੇ, ਨਾਮ ਬਾਣੀ ਦਾ ਇੱਥੇ ਅਭਿਆਸ ਕਰਨਗੇ, ਉਹਨਾਂ ਨੂੰ ਵਿਵੇਕ ਦੀ ਪ੍ਰਾਪਤੀ ਹੋਵੇਗੀ। ਵਿਸ਼ਵਾਸ ਦੀ ਗੱਲ ਹੈ, ਜਿਹੜੇ ਵਿਸ਼ਵਾਸ ਕਰ ਲੈਂਦੇ ਹਨ। ਕਹਿੰਦੇ ਫਿਰ ਗੁਰੂ ਦਾ ਗਿਆਨ, ਪਰਮੇਸ਼ਰ ਦਾ ਗਿਆਨ ਮਿਲਦਾ ਹੈ।
ਗੁਰ ਗਿਆਨ ਗੁਰੂ ਪ੍ਰਭ ਕੇਰਾ,
ਗੁਰੂ ਦਾ ਤੇ ਪਰਮੇਸ਼ਰ ਦਾ ਕਹਿੰਦੇ ਜਿਹੜਾ ਤਤ ਗਿਆਨ ਹੈ ਨਾ, ਉਹ ਪ੍ਰਾਪਤ ਹੁੰਦਾ ਹੈ।
ਨਾਨਕ ਨਾਮ ਗੁਰੂ ਤੇ ਪਾਇਆ,
ਜਿਹਨਾਂ ਭਾਗਾਂ ਵਾਲਿਆਂ ਨੂੰ ਕਹਿੰਦੇ ਗੁਰੂ ਦੇ ਪਾਸੋਂ ਇਹ ਨਾਮ ਦੀ ਦਾਤ ਪ੍ਰਾਪਤ ਹੋ ਗਈ।
ਗੁਰ ਮਸਤਕ ਭਾਗ ਲਖੇਰਾ,
ਜਿਹਨਾਂ ਨੂੰ ਪ੍ਰਾਪਤ ਹੁੰਦੀ ਹੈ, ਕਹਿੰਦੇ ਜਿਹਨਾਂ ਦੇ ਧੁਰ ਦਰਗਾਹ ਦੇ ਵਿੱਚ ਮਸਤਕ ਦੇ ਉੱਪਰ ਭਾਗ ਬਣ ਜਾਂਦੇ ਹਨ, ਨਿਸ਼ਕਾਮ ਕਰਮ ਕਰਦਿਆਂ ਹੋਇਆਂ, ਸ਼ੁਭ ਕਰਮ ਕਰਦਿਆਂ ਹੋਇਆਂ, ਨਾਮ ਬਾਣੀ ਦਾ ਅਭਿਆਸ ਕਰਦਿਆਂ ਕਰਦਿਆਂ, ਸੇਵਾ ਸਿਮਰਨ ਕਰਦਿਆਂ ਕਰਦਿਆਂ ਮਸਤਕ ਦੇ ਉੱਪਰ ਇੱਕ ਭਾਗ ਬਣ ਜਾਂਦੇ ਹਨ, ਅਤੇ ਬਣਦੇ ਧੁਰ ਦਰਗਾਹ ਦੇ ਵਿੱਚੋਂ ਹੀ ਹਨ। ਕਈਆਂ ਦੇ ਪੂਰਬਲੇ ਜਨਮਾਂ ਦੀ ਕਮਾਈ ਹੁੰਦੀ ਹੈ, ਬਣੇ ਹੋਏ ਹੁੰਦੇ ਹਨ, ਪਰ ਕਈਆਂ ਨੂੰ ਇਸ ਜਨਮ ਦੇ ਵਿੱਚ ਸੇਵਾ ਸਿਮਰਨ ਕਰ ਕਰਕੇ ਉਹਨਾਂ ਦੇ ਭਾਗ ਬਣ ਜਾਂਦੇ ਹਨ। ਹੁੰਦਾ ਸਾਰਾ ਧੁਰ ਦਰਗਾਹ ਹੀ ਹੈ। ਕਹਿੰਦੇ ਜਿਨ੍ਹਾਂ ਦੇ ਧੁਰ ਦਰਗਾਹ ਦੇ ਵਿੱਚ ਮਸਤਕ ਦੇ ਭਾਗ ਬਣ ਜਾਂਦੇ ਹਨ, ਉਹਨਾਂ ਨੂੰ ਫਿਰ ਕਹਿੰਦੇ ਸਤਿਗੁਰੂ ਜੀ ਦੇ ਪਾਸੋਂ ਨਾਮ ਦੀ ਦਾਤ ਜਿਹੜੀ ਹੈ ਨਾ, ਅਮੋਲਕ ਦਾਤ, ਜਿਹੜੇ ਸੰਸਾਰ ਦੇ ਸਾਰੇ ਪਦਾਰਥਾਂ ਤੋਂ ਵੱਡੀ ਦਾਤ ਹੈ, ਇਹ ਐਸੀ ਦਾਤ ਪ੍ਰਾਪਤ ਹੋ ਜਾਂਦੀ ਹੈ। ਕਿਉਂਕਿ ਹਜ਼ੂਰ ਦੇ ਬਚਨ ਹਨ, ਜਪ ਤਪ ਪੁੰਨ ਪੂਜਾ ਗੁਣ ਕੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਸਾਰੇ ਜਪਾਂ ਨਾਲੋਂ, ਤਪਾਂ ਨਾਲੋਂ, ਗੁਣਾਂ ਨਾਲੋਂ ਸਭ ਤੋਂ ਉੱਤਮ ਜਿਹੜਾ ਹੈ ਨਾ, ਉਹ ਪਰਮਾਤਮਾ ਦਾ ਨਾਮ ਹੈ। ਜਿਨ੍ਹਾਂ ਤੇ ਸਤਿਗੁਰੂ ਦਿਆਲੂ ਹੋ ਜਾਣ, ਜਿਨ੍ਹਾਂ ਦੇ ਧੁਰ ਦਰਗਾਹ ਦੇ ਵਿੱਚ ਮਸਤਕ ਦੇ ਭਾਗ ਬਣ ਜਾਣ, ਉਹਨਾਂ ਨੂੰ ਐਸੀ ਦਾਤ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਹਨ ਕਿ ਵਿਰਲੇ ਵੱਡੇ ਭਾਗਾਂ ਵਾਲੇ ਐਸੀ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ ਜੀ ਰਹਿਮਤ ਕਰੋ, ਖਾਂਦਿਆਂ ਪੀਂਦਿਆਂ ਪਹਿਨਦਿਆਂ ਕਈ ਜਨਮ ਭਟਕ ਚੁੱਕੇ ਹਾਂ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਭਵਜਨ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਤਖ਼ਤ ਦੇ ਉੱਪਰ ਬਿਰਾਜਣ ਦੀਆਂ ਸਮੂਹ ਸੰਗਤਾਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈਆਂ ਜੀ। ਆਓ ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।